ਦਾਸ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਇਹ ਦਾਤ ਬਖਸ਼ੀ ਜੋ ਪਾਵਨ ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 668 ਦੇ ਉੱਪਰ ਸਭਾਈਮਾਨ ਹੈ। ਗੁਰੂ ਰਾਮਦਾਸ ਮਹਾਰਾਜ ਜੀ ਆਤਮਕ ਅਵਸਥਾ ਮਾਨਸਿਕ ਅਵਸਥਾ ਦੀ ਗੱਲ ਇਸ ਪਾਵਨ ਹੁਕਮ ਵਿੱਚ ਕਰਦੇ ਨੇ। ਜਿਨ੍ਹਾਂ ਅੰਦਰ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਪੈਦਾ ਹੋਈ ਹੈ ਤੇ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਉਹਦੇ ਅੰਦਰ ਹੀ ਪੈਦਾ ਹੋਏਗੀ ਜਿਹੜਾ ਅੰਦਰੋਂ ਜਗਿਆਸੂ ਹੋਏਗਾ, ਜਿਹਦਾ ਮਨ ਅੰਦਰ ਜਾਗ ਜਾਏਗਾ। ਕਿਉਂਕਿ ਜਿਹੜੇ ਵਿਕਾਰਾਂ ਕਰਕੇ ਮਾਨਸਿਕ ਤਲ ਦੇ ਉੱਪਰ ਸੁੱਤੇ ਹੋਏ ਨੇ ਉਹਨਾਂ ਨੂੰ ਸਰੀਰਕ ਤਲ ਤੇ ਪਦਾਰਥਾਂ ਦੀ ਭੁੱਖ ਪਿਆਸ ਤਾਂ ਸਤਾਉਂਦੀ ਹੈ, ਪਰ ਉਹਨਾਂ ਨੂੰ ਪਰਮੇਸ਼ਵਰ ਦੇ ਮਿਲਾਪ ਦੀ, ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਨਹੀਂ ਤੜਪਾਉਂਦੀ। ਤੇ ਜਿਹਨੇ ਅੰਦਰ ਪਰਮੇਸ਼ਵਰ ਵਾਹਿਗੁਰੂ ਜੀ ਦੇ ਮਿਲਾਪ ਦੀ ਤੜਪ ਪੈਦਾ ਹੋਵੇ ਉਹਦੇ ਲਈ ਬਕਾਇਦਾ ਇੱਕ ਉਦਾਹਰਣ ਦਿੱਤੀ ਗਈ ਹੈ ਚਾਤਰਿਕ ਦੀ, ਪਪੀਹੇ ਦੀ, ਜਿਹਦੇ ਅੰਦਰ ਇੱਕ ਬੂੰਦ ਦੀ ਤੜਪ ਹੁੰਦੀ ਹੈ ਕਿਉਂਕਿ ਪਰਮੇਸ਼ਵਰ ਨੇ ਉਸ ਪਪੀਹੇ ਦੀ ਬਣਤਰ ਹੀ ਐਸੀ ਬਣਾਈ ਕਿ ਜੇ ਉਹ ਪਾਣੀ ਪੀਣ ਦਾ ਯਤਨ ਕਰਦਾ ਹੈ ਤੇ ਉਹ ਪਾਣੀ ਪੀਤਾ ਨਹੀਂ ਜਾਂਦਾ, ਫਿਰ ਉਹ ਆਸਮਾਨ ਵੱਲ ਨੂੰ ਆਪਣਾ ਮੁੱਖ ਖੋਲ੍ਹ ਕੇ ਪੁਕਾਰ ਕਰਦਾ ਵੀ ਇੱਕ ਕਿਤੇ ਸਵੰਤੀ ਬੂੰਦ ਉਹਦੇ ਮੁੱਖ ਵਿੱਚ ਪੈ ਜਾਵੇ ਤੇ ਇਹ ਪਿਆਸ ਜਿਹੜੀ ਹੈ ਇਹ ਬੁੱਝ ਜਾਏ। ਅਸੀਂ ਆਪਣੇ ਮਨ ਨੂੰ ਬਬੀਹਾ ਬਣਾਉਣਾ ਹੈ, ਅਸੀਂ ਆਪਣੇ ਮਨ ਨੂੰ ਚਾਤਰਿਕ ਬਣਾਉਣਾ ਹੈ। ਜਿਹੜੇ ਰੋਜ਼ਾਨਾ ਨਿੱਤ ਦੇ ਨੇਮ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਦਰਸ਼ਨ ਦੀਦਾਰੇ ਕਰਦੇ ਨੇ ਜਾਂ ਨਿੱਤ ਦੇ ਨੇਮ ਵਿੱਚ ਅੰਮ੍ਰਿਤ ਬਾਣੀ ਦਾ ਅਭਿਆਸ ਕਰਦੇ ਨੇ ਉਹਨਾਂ ਦਾ ਹਿਰਦਾ ਅੰਦਰੋਂ ਤੜਪਦਾ ਹੈ। ਇਹ ਪਪੀਹੇ ਦੀ ਇੱਕ ਅਵਸਥਾ ਹੈ ਜਿਹੜੀ ਖਿੱਚ ਕੇ ਸਾਨੂੰ ਗੁਰੂ ਸਾਹਿਬ ਦੇ ਦਰ ਤੇ ਲਿਆਉਂਦੀ ਹੈ, ਕਿਉਂਕਿ ਪਿਆਸ ਹੋਏਗੀ ਤਾਂ ਹੀ ਪਾਣੀ ਦੀ ਪੁਕਾਰ ਕੀਤੀ ਜਾ ਸਕਦੀ ਹੈ, ਭੁੱਖ ਹੋਏਗੀ ਤੇ ਭੋਜਨ ਦੀ ਪੁਕਾਰ ਕੀਤੀ ਜਾ ਸਕਦੀ ਹੈ। ਤੇ ਜੇ ਪਿਆਸ ਹੋਏਗੀ ਨਹੀਂ ਫਿਰ ਭਾਵੇਂ ਤੁਸੀਂ ਜਿੰਨਾ ਮਰਜ਼ੀ ਕੋਲ ਸ਼ਰਬਤ ਵੀ ਰੱਖ ਦਿਓ ਤਾਂ ਉਸ ਪਾਸੇ ਨੂੰ ਮੁੱਖ ਨਹੀਂ ਹੁੰਦਾ, ਪਰ ਜੇ ਪਿਆਸ ਹੋਏਗੀ ਤਾਂ ਉਹ ਜਿਹੜਾ ਕੋਲ ਪਾਣੀ ਹੈ ਉਹਨੂੰ ਪੀਣ ਦਾ ਇੱਕ ਰਸ, ਇੱਕ ਆਨੰਦ ਹੀ ਵੱਖਰਾ ਹੋਏਗਾ। ਇਸ ਲਈ ਕਹਿ ਰਹੇ ਹਾਂ, ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਅਥਾਹ ਪਿਆਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਾਲ ਕੀਤਾ ਹੈ, ਪਰ ਇਹ ਪ੍ਰੇਮ ਦੀ ਖੇਡ ਹੈ, ਇੱਥੇ ਹੰਕਾਰ ਨਹੀਂ, ਇੱਥੇ ਪਿਆਰ ਦੀ ਭਾਵਨਾ ਵਾਲੇ ਕਬੂਲ ਹੁੰਦੇ ਨੇ। ਕਿਉਂਕਿ ਗੁਰੂ ਸਾਹਿਬ ਕਹਿੰਦੇ ਜੇ ਕੋਈ ਹੰਕਾਰ ਦੀ ਭਾਵਨਾ ਰੱਖ ਕੇ ਆਉਂਦਾ ਉਹਨੂੰ ਜਗਾਰ ਤਾਂ ਇੱਕ ਪਾਸੇ, ਮਹਾਰਾਜ ਕਹਿੰਦੇ ਹੰਕਾਰੀਆਂ ਨਿੰਦਕਾਂ ਪਿੱਠ ਦੇ, ਪਰ ਗੱਲ ਨਾਲ ਕਿਹਨੂੰ ਲਾਇਆ, ਉਸ ਪਿਆਰ ਦੀ ਮੂਰਤ ਨਾਮਦੇਵ ਜੀ ਨੂੰ, ਨਾਮਦੇਵ ਮੁੱਖ ਲਾਇਆ, ਕਿਉਂਕਿ ਅੰਦਰ ਹੰਕਾਰ ਨਹੀਂ ਪਿਆਰ ਭਰਿਆ ਹੈ। ਤੇ ਪਰਮੇਸ਼ਵਰ ਦੀ ਪ੍ਰਾਪਤੀ ਦਾ ਇੱਕੋ ਇੱਕ ਤਰੀਕਾ ਹੈ, ਦੁਨੀਆਂ ਨੇ ਭਾਵੇਂ ਤਰੀਕੇ ਬਹੁਤ ਬਣਾਏ ਹੋਣ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕੋ ਹੀ ਤਰੀਕਾ ਹੈ ਪਰਮੇਸ਼ਵਰ ਦੇ ਮਿਲਾਪ ਦਾ। ਸੱਚ ਕਹੋ ਸੁਣ ਲਿਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਓ। ਔਰ ਐਸੀ ਇੱਕ ਤੜਪ ਹੋਵੇ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਅੰਦਰ ਦੇ ਪ੍ਰੇਮ ਦੀ ਅਵਸਥਾ ਨੂੰ ਬਿਆਨ ਕਰਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੈ ਚਾਤਰਿਕ ਕੀ ਨਿਆਈ। ਉੱਥੇ ਵੀ ਗੁਰੂ ਸਾਹਿਬ ਨੇ ਜੇਕਰ ਚਾਤਰਿਕ ਦਾ ਕੀਤਾ ਹੈ ਵੀ ਮਨ ਮੇਰਾ ਉਸ ਚਾਤਰਿਕ ਦੀ ਤਰ੍ਹਾਂ ਬਿਰਲਾਪ ਕਰਦਾ, ਮਨ ਵਿੱਚ ਪਿਆਰੇ ਦੇ ਦਰਸ਼ਨਾਂ ਦੀ ਇੱਕ ਖਿੱਚ, ਇੱਕ ਤੜਪ ਹੈ, ਤੇ ਉਹ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਅੱਗੇ ਜਾ ਕੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਪ੍ਰਿਯੈ ਤੁਧ ਭਗਵੰਤਾ। ਸਾਡਾ ਪਿਆਰ ਐਸਾ ਹੋਣਾ ਚਾਹੀਦਾ ਹੈ। ਫਿਰ ਇਹ ਸਵੰਤੀ ਬੂੰਦ ਵਾਸਤੇ ਸਾਡਾ ਮਨ ਅੰਦਰ ਤੜਪੇਗਾ ਤੇ ਜੇ ਸਾਡੀ ਪ੍ਰੀਤ ਨਹੀਂ ਅੰਦਰ ਬਣੀ, ਜੇ ਸਾਡੇ ਅੰਦਰ ਪ੍ਰੇਮ ਨਹੀਂ ਬਣਿਆ ਤੇ ਫਿਰ ਨਾ ਇਹ ਪੁਕਾਰ ਹੋ ਸਕਦੀ ਹੈ ਤੇ ਨਾ ਸਵੰਤੀ ਬੂੰਦ ਦੀ ਤੜਪ ਅੰਦਰ ਪੈਦਾ ਹੋ ਸਕਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਜੀ ਭਾਈ ਲਹਿਣਾ ਜੀ ਬਣ ਕੇ ਆਏ ਤੇ ਇੰਨਾ ਪਿਆਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਪਾਲਿਆ। ਸਾਹਿਬ ਜੀ ਕਹਿੰਦੇ ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਕਹਿਣ ਲੱਗੇ ਜਿਸ ਪਿਆਰੇ ਸੇ ਨੇਹ ਤਿਸ ਆਗਿਆ ਮਰ ਚੱਲੀ ਹੈ ਧ੍ਰਿਵ ਜੀਵਨ ਸੰਸਾਰ ਤਾਂ ਕੇ ਪਾਛੈ ਜੀਵਣਾ। ਇੰਨਾ ਪਿਆਰ ਪਾਲਿਆ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਹਿਮਤ ਵਰਤਾਈ, ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਸਾਹਿਬ ਦਾ ਰੂਪ ਦੇ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਆ, ਗੁਰੂ ਅੰਗਦ ਦੇ ਮਹਾਰਾਜ ਪਾਤਸ਼ਾਹ ਦੇ ਚਰਨਾਂ ਨਾਲ ਅਥਾਹ ਪਿਆਰ ਪਾਉਂਦੇ ਨੇ। ਇਤਿਹਾਸ ਤੋਂ ਆਪ ਜੀ ਵਾਕਫ ਹੋ ਕਿ ਜਦੋਂ ਗੋਇੰਦਵਾਲ ਸਾਹਿਬ ਦੀ ਰਚਨਾ ਕਰਵਾਈ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਸੋਂ, ਤੇ ਉਹਦੇ ਇੱਕ ਬਚਨ ਆਖਿਆ ਸੀ ਕਿ ਹੁਣ ਤੁਸੀਂ ਗੋਇੰਦਵਾਲ ਸਾਹਿਬ ਦੇ ਉਸ ਅਸਥਾਨ ਤੇ ਰਿਹਾ ਕਰੋ ਜਿਹੜੇ ਨਿੱਤ ਉੱਠ ਕੇ ਗੁਰੂ ਸਾਹਿਬ ਜੀ ਦਾ ਦਰਸ਼ਨ ਕਰਦੇ ਆ। ਦਰਸ਼ਨ ਕਰਕੇ ਮਨ ਨੂੰ ਇੱਕ ਵੱਖਰਾ ਜਿਹਾ ਖੇੜਾ ਮਿਲਦਾ ਹੈ। ਅੱਜ ਕਈ ਦਿਨ ਹੋ ਗਏ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਦੀਦਾਰ ਨਾ ਹੋਏ ਤੇ ਅੱਖਾਂ ਸੇਜਲ ਹੋ ਗਈਆਂ। ਜਦੋਂ ਅੰਦਰ ਅੱਖਾਂ ਸੇਜਲ ਹੋਈਆਂ ਤੇ ਚਾਤਰਿਕ ਦੀ ਤਰ੍ਹਾਂ ਵਿਰਲਾਪ ਕਰਦਿਆਂ ਹੋਇਆਂ ਪੁਕਾਰ ਕੀਤੀ ਕਿ ਹੇ ਮੇਰੇ ਸਤਿਗੁਰੂ ਇੱਕ ਝਲਕ ਹੀ ਤੁਹਾਡੀ ਵੇਖਣ ਨੂੰ ਮਿਲ ਜਾਏ, ਉਹ ਇਸ ਤਰ੍ਹਾਂ ਹੋਏਗੀ ਜਿਵੇਂ ਪਪੀਹੇ ਦੇ ਮੁੱਖ ਵਿੱਚ ਕਿਤੇ ਇੱਕ ਬੂੰਦ ਪੈ ਗਈ ਹੋਵੇ। ਧਿਆਨ ਰੱਖਿਓ, ਜੇ ਅਸੀਂ ਵੀ ਪਰਮੇਸ਼ਵਰ ਦੇ ਨਾਮ ਦੀ ਬੂੰਦ ਚਾਹੁੰਦੇ ਹਾਂ ਜੋ ਸਾਡੇ ਅੰਦਰ ਦੀ ਪਿਆਸ ਨੂੰ ਬੁਝਾ ਦੇਵੇ, ਤਾਂ ਸਾਨੂੰ ਅੰਮ੍ਰਿਤ ਵੇਲੇ ਮਾਲਕ ਦੇ ਦਰ ਦਾ ਪਪੀਹਾ ਬਣਨਾ ਪੈਣਾ ਹੈ। ਸਭ ਕਹਿੰਦੇ ਅੰਮ੍ਰਿਤ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮਿੱਘੈ ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਕਹਿੰਦੇ ਅਰਦਾਸ ਕੀਤੀ, ਪੁਕਾਰ ਕੀਤੀ, ਮਿੱਘ ਦਾ ਅਰਥ ਸਤਿਗੁਰੂ ਦੇ ਲਈ ਪ੍ਰਤੀ ਪਰਮੇਸ਼ਵਰ ਦਾ ਹੁਕਮ ਹੋਇਆ ਤੇ ਜਿਹੜੇ ਪਿਆਰੀਆਂ ਰੂਹਾਂ ਤੜਪਦੀਆਂ ਸੀ ਮਾਲਕ ਦੇ ਨਾਮ ਵਾਸਤੇ ਉਹਨਾਂ ਉੱਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਦੀ ਬਖਸ਼ਿਸ਼ ਹੋਈ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਹਰ ਬੂੰਦ ਭਏ। ਕਹਿੰਦੇ ਪਰਮੇਸ਼ਵਰ ਹੇ ਵਾਹਿਗੁਰੂ ਜੀ, ਤੁਹਾਡਾ ਜਿਹੜਾ ਨਾਮ ਹੈ ਉਹ ਇੱਕ ਸਵੰਤੀ ਬੂੰਦ ਹੈ। ਹਰ ਸਵਾਮੀ ਹੇ ਵਾਹਿਗੁਰੂ ਹਰੀ ਸਵਾਮੀ ਜੀ, ਮਨ ਅੰਦਰ ਚਾਤਰਿਕ ਦੀ ਤਰ੍ਹਾਂ ਵਿਰਲਾਪ ਕਰਦਾ ਹੈ, ਬਿਲਲ ਬਿਲ ਲਾਤੀ ਅੰਦਰ ਤੜਪ ਰਿਹਾ ਹੈ। ਇਸ ਕਰਕੇ ਚਾਤਰਿਕ ਦੀ ਨਿਆਈ ਤੜਪ ਰਿਹਾ ਹੈ ਕਿ ਤੁਹਾਡਾ ਜਿਹੜਾ ਨਾਮ ਬੂੰਦ, ਉਹ ਬੂੰਦ ਜਿਹੜੀ ਬਰਸਾਤ ਹੋਵੇ ਤੇ ਇੱਕ ਕਣੀ ਆ ਕੇ ਮੁੱਖ ਵਿੱਚ ਬਬੀਹੇ ਦੇ ਪਏ ਉਹਦੀ ਪਿਆਸ ਬੁੱਝ ਜਾਂਦੀ ਹੈ। ਮੇਰਾ ਮਨ ਵੀ ਹੇ ਸਵਾਮੀ, ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੁਹਾਡਾ ਨਾਮ, ਤੁਹਾਡੇ ਨਾਮ ਦੀ ਜਿਹੜੀ ਬਰਸਾਤ ਹੈ ਨਾ, ਉਹ ਬਰਸਾਤ ਦੇ ਵਿੱਚ ਇੱਕ ਕਣੀ, ਇੱਕ ਬੂੰਦ ਜਿਹੜੀ ਹੈ ਉਹ ਮੇਰੇ ਵਾਸਤੇ ਉਹ ਨਾਮ ਹੈ।
ਹਰਿ ਹਰਿ ਕਿਰਪਾ ਕਰਹੁ ਪ੍ਰਭ ਆਪਣੀ, ਮੁਖ ਦੇਹੁ ਹਰਿ ਨਿਮੁਖਾਤੀ।
ਇਹ ਪਾਵਨ ਗੁਰੂ ਰਾਮਦਾਸ ਮਹਾਰਾਜ ਜੀ ਬਚਨ ਬਖਸ਼ਦੇ ਨੇ। ਸਭ ਕਹਿੰਦੇ ਹਮ ਚਾਤਰਿਕ ਬਿਲਲ ਬਿਲਾਤੀ, ਅਸੀਂ ਉਸ ਚਾਤਰਿਕ ਦੀ ਤਰ੍ਹਾਂ ਮਨ ਵਿੱਚ ਇੱਕ ਤੜਪ ਲੈ ਕੇ ਬੈਠੇ ਹਾਂ ਤੇ ਤੁਹਾਡਾ ਨਾਮ ਉਸ ਬੂੰਦ ਦੀ ਤਰ੍ਹਾਂ ਹੈ। ਇਸ ਲਈ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਇਹ ਮਾਲਕ ਜੀ ਤੁਸੀਂ ਆਪਣੀ ਕਿਰਪਾ ਸਾਡੇ ਉੱਤੇ ਕਰੋ। ਮੁੱਖ ਦੇ ਖੱਖੇ ਨੂੰ ਸਿਆਰੀ, ਮੁੱਖ ਵਿੱਚ ਇਸ ਮੁੱਖ ਵਿੱਚ ਕਿਤੇ ਆਪਣੇ ਨਾਮ ਦੀ ਇੱਕ ਬੂੰਦ ਪਾ ਦਿਓ, ਇੱਕ ਨਿਮਖ ਮਾਤਰ ਵੀ ਜੇ ਅੰਦਰ ਨਾਮ ਦੀ ਬੂੰਦ ਚਲੀ ਜਾਏ ਤੇ ਆਹ ਜਿਹੜੀ ਤੜਪ ਲੱਗੀ ਹੋਈ ਹੈ ਇਹ ਖਤਮ ਹੋ ਜਾਏਗੀ। ਭਾਵ ਜਿਹੜੀ ਅੰਦਰ ਪਰਮੇਸ਼ਵਰ ਦੇ ਮਿਲਾਪ ਦੀ ਅੰਦਰ ਤੜਪ ਹੈ ਇਹ ਮੁੱਕ ਜਾਏਗੀ। ਇੱਕ ਤਰਸ, ਇੱਕ ਦਇਆ ਰਹਿਮਤ ਕਰੋ, ਇੱਕ ਤਰਲਾ ਹੈ ਵਾਹਿਗੁਰੂ ਜੀ ਅੱਗੇ ਕਿ ਤੁਸੀਂ ਸਾਡੇ ਤੇ ਕਿਰਪਾ ਕਰੋ, ਆਪਣੇ ਨਾਮ ਦੀ ਇੱਕ ਨਿਮਖ ਮਾਤਰ ਹੀ ਬੂੰਦ ਸਾਡੇ ਮਨ ਦੇ ਮੁੱਖ ਵਿੱਚ ਪਾ ਦੇਵੋ।
ਹਾਰੂ ਬਿਨ ਰਹਿ ਨਾ ਸਕੋ ਇੱਕ ਰਾਤੀ।
ਹੇ ਮਾਲਕ ਜੀ, ਤੁਹਾਡੇ ਤੋਂ ਬਿਨਾਂ ਹੁਣ ਇੱਕ ਰੱਤੀ ਭਰ ਵੀ ਰਿਹਾ ਨਹੀਂ ਜਾਂਦਾ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਦ ਭਗਵੰਤਾ। ਹੇ ਮਾਲਕ, ਇੰਨੀ ਕੁ ਅੰਦਰ ਤੜਪ ਲੱਗੀ ਹੋਈ ਹੈ ਕਿ ਇੱਕ ਬੂੰਦ ਕਿਤੇ ਮਿਲ ਜਾਏ ਤਾਂ ਅੰਦਰ ਦੀ ਪਿਆਸ ਬੁੱਝ ਜਾਏਗੀ। ਹੁਣ ਹਾਲਤ ਇੱਥੇ ਤੱਕ ਆ ਗਈ ਹੈ ਕਿ ਹਰ ਦਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਭਰ ਵੀ ਥੋੜੇ ਸਮੇਂ ਜਿੰਨੇ ਲਈ ਵੀ ਹੁਣ ਅੰਦਰ ਰਿਹਾ ਨਹੀਂ ਜਾਂਦਾ।
ਅਮਲੀ ਮਰ ਜਾਈ ਹੈ ਤਿਉਂ ਹਰ ਦਿਨ ਹਮ ਮਰ ਜਾਤੀ।
ਹੇ ਮੇਰੇ ਮਾਲਕ ਵਾਹਿਗੁਰੂ ਜੀ, ਜਿਉਂ ਜਿਉਂ ਦਾ ਅਰਥ ਇੱਕ ਉਦਾਹਰਣ ਦੇ ਕੇ ਸਮਝਾਇਆ ਕਿ ਪਹਿਲੇ ਹਾਲਤ ਚਾਤਰਿਕ ਦੀ ਬਿਆਨ ਕੀਤੀ ਪਪੀਹੇ ਦੀ, ਫਿਰ ਇੱਕ ਉਦਾਹਰਣ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ। ਜਿਵੇਂ ਕਿਸੇ ਨੂੰ ਅਮਲ ਲੱਗਾ ਹੋਵੇ ਨਸ਼ਾ, ਤੇ ਜੇ ਉਹਨੂੰ ਉਹ ਨਸ਼ਾ ਨਾ ਮਿਲੇ ਤੇ ਉਹਦੇ ਹੱਥ ਪੈਰ ਕੰਬਦੇ ਆ, ਉਹ ਤੜਪਦਾ ਹੈ, ਕਹਿੰਦੇ ਬਸ ਮੇਰੇ ਅੰਦਰ ਵੀ ਨਾਮ ਦੀ ਐਸੀ ਖੁਮਾਰੀ ਲੱਗੀ ਹੈ, ਨਾਮ ਦਾ ਐਸਾ ਕਹਿਣ ਲੱਗੇ ਨਸ਼ਾ ਲੱਗਾ ਹੈ। ਧਿਆਨ ਰੱਖਿਓ, ਬਾਹਰ ਦੇ ਨਸ਼ੇ ਤਾਂ ਜ਼ਿੰਦਗੀ ਬਰਬਾਦ, ਘਰ ਬਰਬਾਦ ਕਰ ਦਿੰਦੇ ਆ, ਪਰ ਜਿਹੜਾ ਆਹ ਨਸ਼ਾ ਹੈ ਪਰਮੇਸ਼ਵਰ ਦੇ ਨਾਮ ਦਾ, ਸਾਹਿਬ ਜੀ ਕਹਿੰਦੇ ਆ ਆਹ ਨਸ਼ਾ ਤੁਹਾਡੇ ਲੋਕ ਤੇ ਪਰਲੋਕ ਨੂੰ ਸਵਾਰ ਦੇਗਾ। ਇਸ ਲਈ ਮੇਰੇ ਮਾਲਕ ਜੀ, ਮੇਰੇ ਅੰਦਰ ਐਸੀ ਤੜਪ ਤੁਹਾਡੇ ਨਾਮ ਦੀ ਬੂੰਦ ਵਾਸਤੇ ਲੱਗੀ ਹੈ, ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ। ਜਿਵੇਂ ਇੱਕ ਅਮਲ ਕਰਨ ਵਾਲੇ ਨੂੰ ਅਮਲ ਨਾ ਮਿਲੇ ਤੇ ਉਹ ਤੜਪਦਾ ਮਰ ਜਾਂਦਾ, ਬਸ ਤਿਉਂ ਹਰ ਦਿਨ ਹਮ ਮਰ ਜਾਤੀ। ਤਿਉਂ ਦਾ ਅਰਥ ਹੈ ਕਿ ਇਵੇਂ ਜੇ ਮੈਨੂੰ ਅੰਦਰ ਨਾਮ ਦੀ ਬੂੰਦ ਨਾ ਮਿਲੇ, ਹਮ ਮਰ ਜਾਤੀ, ਤੇ ਸਾਡੀ ਵੀ ਹਾਲਤ ਉਸ ਮੋਇਆਂ ਦੀ ਤਰ੍ਹਾਂ ਹੈ, ਜਿਵੇਂ ਅਮਲ ਕਰਨ ਵਾਲੇ ਨੂੰ ਅਮਲ ਨਾ ਮਿਲਿਆ ਤੇ ਮੋਇਆਂ ਗਿਆ, ਬਸ ਜੇ ਅੰਦਰ ਨਾਮ ਦੀ ਬਖਸ਼ਿਸ਼ ਨਾ ਆਈ ਤੇ ਸਾਡੀ ਹਾਲਤ ਵੀ ਇਦਾਂ ਦੀ ਹੈ। ਜਿਵੇਂ ਅੰਮ੍ਰਿਤ ਬਾਣੀ ਚ ਆਪਾਂ ਰੋਜ਼ ਪੜ੍ਹਦੇ ਹਾਂ, ਸਾਹਿਬ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਮੈਂ ਨਾਮ ਦਾ ਅਭਿਆਸ ਕਰਦਾ ਤੇ ਜਿਉਂਦਾ ਹਾਂ, ਜੇ ਵਿਸਰ ਜਾਂਦਾ ਨਾਮ ਤੇ ਮੈਂ ਮੋਇਆ ਜਾਂਦਾ ਹਾਂ। ਆਹ ਹਾਲਤ ਅੰਦਰ ਦੀ ਗੁਰੂ ਰਾਮਦਾਸ ਮਹਾਰਾਜ ਜੀ ਬਿਆਨ ਕਰਦੇ ਹਨ।
ਤੁਮਹਾਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕਹਿ ਅੰਤ ਮਾਤੀ।
ਰਹਾਓ, ਵਿਸ਼ਰਾਮ ਦੇ ਕੇ ਸਮਝਾਉਣ ਦਾ ਯਤਨ ਕੀਤਾ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਹੇ ਮੇਰੇ ਸਵਾਮੀ, ਹੇ ਵਾਹਿਗੁਰੂ ਜੀ, ਤੁਸੀਂ ਉਹ ਸਰੋਵਰ ਹੋ ਅਗਾਹਾ, ਜਿਹਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ, ਜਿਹਦਾ ਕੋਈ ਵੀ ਅੰਤ ਨਹੀਂ ਹੈ। ਜਿਵੇਂ ਅੰਮ੍ਰਿਤ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਮੈਂ ਇੱਕ ਨਿੱਕੀ ਜਿਹੀ ਮਛਲੀ ਏਡੇ ਵੱਡੇ ਦਰਿਆ ਦਾ ਅੰਤ ਕਿਵੇਂ ਪਾ ਸਕਦੀ ਹਾਂ। ਹੇ ਵਾਹਿਗੁਰੂ, ਤੁਮ ਹੇ ਮੇਰੇ ਮਾਲਕ ਜੀ, ਤੂੰ ਅਥਾਹ ਇੱਕ ਸਰੋਵਰ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹਦੀ ਅਵਸਥਾ ਨੂੰ ਜਾਣਿਆ ਨਹੀਂ ਜਾ ਸਕਦਾ।
ਪਰੈ ਪਰੈ ਪਰਮ ਪਰ ਸਵਾਮੀ, ਨਿਤ ਜਾਣੋ ਆਪਨ ਗਾਤੀ।
ਹੇ ਵਾਹਿਗੁਰੂ, ਤੂੰ ਪਰੇ ਤੋਂ ਵੀ ਪਰੇ ਹੈ, ਜੋ ਪਰੇ ਤੋਂ ਵੀ ਪਰੇ ਹੈ ਉਹਨੂੰ ਕਹਿੰਦੇ ਅਪਰੰਪਰ, ਜਿੱਥੇ ਤੱਕ ਸਾਡੀ ਪਹੁੰਚ, ਸਾਡੀ ਮਤ, ਸਾਡੀ ਸੁਰਤ ਨਾਲ ਪਹੁੰਚ ਨਹੀਂ ਹੋ ਸਕਦੀ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਪਰੈ ਪਰੈ ਅਪਰ ਪਰੰਪਰ ਸੁਆਮੀ ਮਿਤ ਜਾਨੋ ਆਪਣ ਗਾਤੀ। ਤੁਸੀਂ ਆਪਣੀ ਅਵਸਥਾ ਨੂੰ ਆਪ ਜਾਣਦੇ ਹੋ, ਮੈਂ ਤੁਹਾਡੀ ਅਵਸਥਾ ਨੂੰ ਨਾ ਜਾਣ ਸਕਦਾ ਤੇ ਨਾ ਉਹਦਾ ਅੰਤ ਪਾ ਸਕਦਾ, ਕਿਉਂਕਿ ਮੈਂ ਤੇ ਤੁਹਾਡੇ ਵਿੱਚ ਸਮਾਉਣ ਵਾਸਤੇ ਆਇਆ, ਲੀਨ ਹੋਣ ਵਾਸਤੇ ਆਇਆ, ਤੁਹਾਡਾ ਅੰਤ ਪਾਉਣ ਵਾਸਤੇ ਨਹੀਂ। ਮਹਾਰਾਜ ਕਹਿੰਦੇ ਬੜੇ ਤੜਪਦੇ ਨੇ ਸੰਸਾਰ ਵਿੱਚ ਪਰਮੇਸ਼ਵਰ ਦਾ ਅੰਤ ਪਾਉਣ ਵਾਸਤੇ, ਪਰ ਉਹਦਾ ਅੰਤ ਨਾ ਕਿਸੇ ਪਾਇਆ ਤੇ ਨਾ ਕੋਈ ਪਾ ਸਕਦਾ। ਹਾਂ, ਸਮਾਇਆ ਜਾ ਸਕਦਾ, ਉਹਦੇ ਵਿੱਚ ਲੀਨ ਹੋਇਆ ਜਾ ਸਕਦਾ, ਉਹ ਵੀ ਕਿਸ ਤਰ੍ਹਾਂ? ਆਪਣੀ ਮਤ ਨਾਲ ਨਹੀਂ, ਗੁਰੂ ਦੀ ਕਿਰਪਾ ਦੇ ਨਾਲ। ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਲੀਨ ਹੋਣ ਦੀ ਗੱਲ ਕੀਤੀ ਹੈ, ਜੇ ਅੰਤ ਦੀ ਗੱਲ ਕਰੀਏ ਤੇ ਮਹਾਰਾਜ ਕਹਿੰਦੇ ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਇਆ ਜਾਏ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਕਿਉਂਕਿ ਤੁਸੀਂ ਪਰੇ ਤੋਂ ਵੀ ਪਰੇ ਅਪਰੰਪਰ ਦੀ ਅਵਸਥਾ ਦੇ ਮਾਲਕ ਹੋ, ਔਰ ਆਪਣੀ ਅਵਸਥਾ ਨੂੰ ਤੁਸੀਂ ਆਪ ਹੀ ਜਾਣਦੇ ਹੋ।
ਹਰਿ ਕੀ ਸੰਤ ਜਨਾ ਹਰਿ ਜਪੋ, ਗੁਰ ਰੰਗ ਚਲੂਲੈ ਰਾਤੀ।
ਜਿਨ੍ਹਾਂ ਨੇ ਗੁਰੂ ਦੇ ਦੁਆਰਾ, ਫਿਰ ਬੇਨਤੀ ਕਰਾਂ, ਪਰਮੇਸ਼ਵਰ ਦੇ ਵਿੱਚ ਆਤਮਕ ਤਲ ਤੇ ਲੀਨ ਹੋਣ ਵਾਸਤੇ ਸਾਨੂੰ ਗੁਰੂ ਦੀ ਕਿਰਪਾ ਚਾਹੀਦੀ ਹੈ, ਨਾ ਸਾਡੀ ਚਤੁਰਾਈਆਂ ਚਲਾਕੀਆਂ ਸਿਆਣਪਾਂ ਕੰਮ ਆਉਣੀਆਂ ਨੇ। ਉੱਥੇ ਗੁਰੂ ਸਾਹਿਬ ਜੀ ਦੀ ਕਿਰਪਾ, ਗੁਰੂ ਸਾਹਿਬ ਦੀ ਮਤ ਨਹੀਂ ਕੰਮ ਆਉਣਾ। ਤੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਰਾਹੀਂ ਪ੍ਰੇਮ ਦਾ, ਨਾਮ ਦਾ ਗੂੜਾ ਰੰਗ ਅੰਦਰ ਚੜ ਗਿਆ, ਜਿਹੜੇ ਅੰਦਰੋਂ ਨਾਮ ਦੇ ਰੰਗ ਵਿੱਚ ਰੱਤੇ ਗਏ, ਤੇ ਗੁਰਬਾਣੀ ਅੰਦਰ ਧੂੜ ਵੀ ਉਹਨਾਂ ਦੀ ਮੰਗੀ ਹੈ ਜਿਹੜੇ ਅੰਦਰੋਂ ਦੀ ਨਾਮ ਰੰਗ ਵਿੱਚ ਰੱਤੇ ਨੇ। ਜਿਨ੍ਹਾਂ ਨੇ ਸਿਰਫ ਬਾਹਰੋਂ ਆਪਣੇ ਆਪ ਨੂੰ ਰੰਗਿਆ, ਉਹਨਾਂ ਦੀ ਧੂੜ ਨਹੀਂ ਗੁਰੂ ਸਾਹਿਬ ਨੇ ਮੰਗਣ ਨੂੰ ਆਖਿਆ। ਮਹਾਰਾਜ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿੰਨਾਂ ਕੈ ਪਾਸ, ਧੂੜ ਤਿੰਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਕਹਿੰਦੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਦਰ ਪ੍ਰੇਮ ਦੇ ਨਾਮ ਦਾ ਰੰਗ ਚਾੜ ਕੇ, ਗੂੜਾ ਰੰਗ ਅੰਦਰ ਚਾੜ ਲਿਆ, ਹਰ ਕੇ ਸੰਤ, ਉਹ ਜਿਹੜੇ ਵਾਹਿਗੁਰੂ ਜੀ ਦੇ ਰੱਬ ਦੇ ਪਿਆਰੇ ਗੁਰਮੁਖ ਜਨ ਨੇ, ਕਹਿੰਦੇ ਉਹ ਫਿਰ ਪਰਮੇਸ਼ਵਰ ਦੇ ਨਾਮ ਨੂੰ ਜਪਦੇ ਨੇ। ਕੌਣ ਜਪਦੇ ਨੇ? ਜਿਨ੍ਹਾਂ ਨੇ ਗੁਰੂ ਦੇ ਰਾਹੀਂ ਅੰਦਰ ਨਾਮ ਦਾ ਗੂੜਾ ਰੰਗ ਚੜਾ ਲਿਆ। ਕਿਉਂਕਿ ਚੜਾਉਣਾ ਅਸੀਂ ਹੈ ਤੇ ਚਾੜਨਾ ਸਤਿਗੁਰੂ ਨੇ। ਗੁਰੂ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੈ ਰੰਗ, ਗੁਰ ਤੁੱਠੈ ਹਰ ਰੰਗ ਚਾੜਿਆ। ਆਹ ਰੰਗ ਨਾਮ ਦਾ ਚਲੂਲੇ ਦਾ ਅਰਥ ਹੈ, ਗੂੜਾ ਰੰਗ ਜਿਹਦੇ ਅੰਦਰ ਚਾੜ ਦਿੱਤਾ, ਉਹ ਗੁਰੂ ਕੇ ਪਿਆਰੇ, ਉਹ ਪਰਮੇਸ਼ਵਰ ਦੇ ਪਿਆਰੇ ਸੰਤ ਜਨ, ਗੁਰਮੁਖ ਜਨ। ਫਿਰ ਦਿਨ ਰਾਤ ਹਰ ਵੇਲੇ ਸਵਾਸ ਸਵਾਸ ਪਰਮੇਸ਼ਵਰ ਦਾ ਨਾਮ ਜਪ ਗਏ ਹਨ।
ਹਰ ਹਰ ਭਗਤ ਬਨਿਅਤ ਸੋਭਾ, ਹਰ ਜਪੋ ਉਤਮ ਪਾਤੀ।
ਜਿਨ੍ਹਾਂ ਦੇ ਅੰਦਰ ਗੂੜਾ ਰੰਗ ਪਰਮੇਸ਼ਵਰ ਦੇ ਨਾਮ ਦਾ ਚੜਿਆ, ਜਿਹੜੇ ਅੰਦਰੋਂ ਰੱਤੇ ਗਏ, ਉਹਨਾਂ ਨੇ ਫਿਰ ਹਰ ਜਪਿਓ। ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਮੰਨ ਕਰਕੇ ਜਪਿਆ, ਸਭ ਕਹਿੰਦੇ ਹਰ ਹਰ ਭਗਤ ਬਣੀ, ਭਗਤ ਦੇ ਤੱਤੇ ਨੂੰ ਸਿਹਾਰੀ, ਭਗਤੀ ਦਾ ਰੰਗ ਉਹਨਾਂ ਅੰਦਰ ਬਣ ਗਿਆ, ਉਹ ਭਗਤੀ ਦੇ ਰੰਗ ਵਿੱਚ ਅੰਦਰ ਰੰਗੇ ਗਏ। ਧਿਆਨ ਰੱਖਿਓ, ਦੋ ਅਵਸਥਾਵਾਂ ਨੇ, ਇੱਕ ਸੰਸਾਰੀ ਅਵਸਥਾ, ਇੱਕ ਭਗਤ ਦੀ ਅਵਸਥਾ। ਤੇ ਭਗਤ ਤੇ ਸੰਸਾਰੀ ਦਾ ਕਦੇ ਆਪਸ ਵਿੱਚ ਤਾਲਮੇਲ ਨਹੀਂ ਹੁੰਦਾ। ਭਗਤਾਂ ਤੈ ਸਹਿ ਸਾਰੀਆਂ, ਕਦੇ ਜੋੜ ਜੋੜ ਕਦੇ ਨਾ ਆਇਆ, ਕਦੇ ਉਹਦਾ ਜੋੜ ਮੇਲ ਨਹੀਂ ਹੁੰਦਾ, ਕਿਉਂਕਿ ਸੰਸਾਰੀ ਅੰਦਰ ਆ ਤੜਪ ਪੈਦਾ ਨਹੀਂ ਹੁੰਦੀ। ਇਹ ਜਿਹਦੇ ਅੰਦਰ ਭਗਤੀ ਦਾ ਰੰਗ ਚੜ ਜਾਏ, ਉਹਨੂੰ ਪਰਮੇਸ਼ਵਰ ਦੇ ਮਿਲਾਪ ਦੀ ਤੜਪ ਪੈਦਾ ਹੁੰਦੀ ਹੈ। ਤੇ ਸ਼ਾਇਦ ਪਿਛਲੇ ਸਮੇਂ 'ਚ ਜ਼ਿਕਰ ਕੀਤਾ ਹੋਵੇ ਕਿ ਭਗਤੀ ਦਾ ਰੰਗ ਚੜ੍ਹਨਾ ਹੀ ਉਦੋਂ ਹੈ ਜਦੋਂ ਭੱਬਾ ਭਰਮ ਮਿਟ ਗਿਆ, ਗੱਗਾ ਗਿਆਨ ਆ ਗਿਆ, ਤੇ ਜਦੋਂ ਮੋਹ ਮਾਇਆ ਦਾ ਤੱਤਾ ਤਿਆਗ ਹੋ ਗਿਆ। ਕਹਿੰਦੇ ਉਹਨਾਂ ਅੰਦਰ ਫਿਰ ਹਰੀ ਦੇ ਨਾਮ ਦੀ ਭਗਤੀ ਬਣ ਆਈ, ਤੇ ਜਿਨ੍ਹਾਂ ਅੰਦਰ ਪਰਮੇਸ਼ਵਰ ਦੇ ਨਾਮ ਦੀ ਭਗਤੀ ਬਣ ਆਈ, ਅਤ ਸ਼ੋਭਾ, ਉਹਨਾਂ ਦੀ ਸ਼ੋਭਾ ਫਿਰ ਲੋਕ ਤੇ ਪ੍ਰਲੋਕ ਵਿੱਚ ਹੁੰਦੀ ਹੈ। ਕਹਿੰਦੇ ਉੱਤਮ ਪਾਤੀ, ਪਾਤੀ ਦਾ ਅਰਥ ਹੁੰਦਾ ਹੈ ਇੱਜ਼ਤ, ਉਹਨਾਂ ਨੂੰ ਉੱਤਮ ਤਲ ਤੇ ਫਿਰ ਇੱਜ਼ਤ ਮਾਣ ਸਤਿਕਾਰ ਵਡਿਆਈ ਮਿਲਦੀ ਹੈ। ਹਰ ਹਰ ਭਗਤ ਬਣੀ ਅਤ ਸ਼ੋਭਾ, ਹਰ ਜਪਿਓ ਉੱਤਮ ਪਾਤੀ। ਗੁਰੂ ਰਾਮਦਾਸ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਰਾਹੀਂ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਉਹਨਾਂ ਅੰਦਰ ਭਗਤੀ ਦੀ ਦਾ ਰੰਗ ਬਣਿਆ, ਔਰ ਜਿਨ੍ਹਾਂ ਅੰਦਰ ਭਗਤੀ ਦਾ ਰੰਗ ਬਣਿਆ ਉਹਨਾਂ ਦੀ ਹਰ ਥਾਂ ਸ਼ੋਭਾ ਹੁੰਦੀ ਹੈ ਔਰ ਹਰ ਥਾਂ ਉਹਨਾਂ ਦੀ ਇੱਜ਼ਤ ਹੁੰਦੀ ਹੈ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਪਾਤੀ।
ਹੁਣ ਜਿਨ੍ਹਾਂ ਅੰਦਰ ਭਗਤੀ ਦਾ ਰੰਗ ਚੜ ਗਿਆ, ਜਿਨ੍ਹਾਂ ਦੀ ਸ਼ੋਭਾ ਹੋਈ, ਜਿਹਨੇ ਇੱਜ਼ਤ ਵਾਲੇ ਹੋ ਗਏ, ਜਿਹੜੇ ਕਹਿ ਲਓ ਕਿ ਪਤਵੰਤ ਹੋ ਗਏ ਇੱਜ਼ਤ ਵਾਲੇ, ਉਹਨਾਂ ਫਿਰ ਅੰਦਰ ਮਾਣ ਨਹੀਂ। ਭਗਤ ਅੰਦਰ ਮਾਣ ਨਹੀਂ ਹੁੰਦਾ, ਭਗਤ ਅੰਦਰ ਹਉਮੈ ਨਹੀਂ ਹੁੰਦੀ, ਮੈਂ ਨਹੀਂ ਹੁੰਦਾ, ਹੰਕਾਰ ਨਹੀਂ ਹੁੰਦਾ। ਉਹਦੇ ਅੰਦਰ ਹੁੰਦਾ ਕਬੀਰ ਤੂੰ ਤੂੰ ਕਰਤਾ, ਤੂੰ ਹੋਇਆ ਮੁਝ ਮੈਂ ਰਹਾ ਨਾ ਹੋ। ਇੱਥੇ ਫਿਰ ਜਦੋਂ ਭਗਤੀ ਦਾ ਰੰਗ ਅੰਦਰ ਬਣ ਆਇਆ, ਫਿਰ ਆਖਿਆ ਮਾਲਕ ਜੀ ਠਾਕੁਰ ਵੀ ਤੂੰ ਆਪ ਹੈ। ਠਾਕੁਰ ਹੀ ਨਹੀਂ, ਤੂੰ ਆਪ ਸੇਵਕ ਵੀ ਜਿਹੜਾ ਤੂੰ ਆਪ ਹੈ, ਔਰ ਸੇਵਕ ਵੀ ਆਪ ਹੈ ਤੇ ਸਾਰੀ ਬਿੰਦ, ਹਰ ਪੰਥੀ ਆਪਣੀ ਬਿੰਦ ਬਣਾਉਣ ਵਾਲਾ ਵੀ ਤੂੰ ਆਪ ਹੈ। ਇੱਥੇ ਆ ਕੇ ਹੁਣ ਮੈਂ ਖਤਮ ਹੋ ਜਾਣੀ ਆ, ਇੱਥੇ ਆ ਕੇ ਹੁਣ ਹੈ ਬਸ ਸੇਵਕ ਵੀ ਤੂੰ, ਠਾਕੁਰ ਵੀ ਤੂੰ, ਔਰ ਹਰ ਪ੍ਰਕਾਰ ਦੇ ਵਿੱਚ ਕਹਿੰਦੇ ਜਿਹੜੀ ਹੈ ਬਿੰਦ ਬਣਾਉਣ ਵਾਲਾ ਵੀ ਜਿਹੜਾ ਆਪ ਤੂੰ ਹੈ।
ਨਾਨਕ ਜਨ ਤੂੰ ਮੇਰੀ ਸਰਣਾਈ, ਹਰ ਰਾਖੋ ਲਾਜ ਭਗਾਤੀ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜਿਹੜਾ ਅੱਜ ਹੁਕਮ ਬਖਸ਼ਿਆ। ਸਾਹਿਬ ਜੀ ਕਹਿੰਦੇ ਨਾਨਕ ਜਨ, ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੈ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਜਨ ਬਣ ਕੇ ਤੁਮਰੀ ਸ਼ਰਨ ਆਈ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੇ ਇੱਕ ਬੇਨਤੀ ਹੈ ਕਿ ਮਾਲਕ ਜੀ ਹਰ ਰਾਖੋ ਲਾਜ ਭਗਾਤੀ, ਇਸ ਦਰ ਤੇ ਆਏ ਹੋਏ ਦੀ ਲਾਜ ਰੱਖ ਲਓ। ਐਸੀ ਲਾਜ ਰੱਖੋ ਕਿ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਪਲ ਹਰ ਸਮੇਂ ਅੰਦਰ ਬਸ ਤੁਹਾਡੀ ਯਾਦ ਬਣੀ ਰਹੇ, ਤੇ ਇਹ ਨਾਮ ਦਾ ਅਭਿਆਸ ਜਿਹੜਾ ਇਹ ਅੰਦਰ ਚੱਲਦਾ ਰਹੇ। ਕਿਉਂਕਿ ਭਗਤਾਂ ਦੀ ਲਾਜ ਤੁਸੀਂ ਅੱਜ ਦੇ ਨਹੀਂ, ਇਹ ਧੁਰ ਤੋਂ ਹੀ ਤੁਸੀਂ ਆਪਣੇ ਭਗਤਾਂ ਦੀ ਲਾਜ ਰੱਖਦੇ ਆਏ ਹੋ ਤੇ ਰੱਖਦੇ ਹੋ ਤੇ ਰੱਖਦੇ ਰਹੋਗੇ। ਕਿਉਂਕਿ ਪਰਮੇਸ਼ਵਰ ਸਦੀਵੀ ਹੈ, ਉਹ ਆਦ ਜੁਗਾਦ ਵਿੱਚ ਹਮੇਸ਼ਾ ਸਦੀਵੀ ਸੱਤ ਹੈ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਅਸਲ ਵਿੱਚ ਸਾਡੀ ਇਹ ਅਰਦਾਸ ਨਿੱਤ ਹੋਣੀ ਚਾਹੀਦੀ ਹੈ ਕਿ ਮਾਲਕ ਜੀ ਸਾਡੇ ਲਈ ਤਾਂ ਹਰ ਦਿਨ ਚੰਗਾ ਹੈ, ਸਾਡੇ ਲਈ ਤਾਂ ਹਰ ਸਮਾਂ ਚੰਗਾ ਹੈ, ਜੇ ਕਿਤੇ ਅੰਦਰ ਭਗਤੀ ਦਾ ਜਾਗ ਲਾ ਦਿਓ ਤਾਂ। ਧਿਆਨ ਰੱਖਿਓ ਗੱਲ ਬੇਨਤੀ ਤੇ ਕੀਤੀ ਆ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮ ਤੋਂ ਜੋ ਇਸ ਅਸਥਾਨ ਤੇ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਚੱਲਦੀ ਹੈ, ਉਹਨੂੰ ਆਰੰਭਣ ਤੋਂ ਪਹਿਲਾਂ ਇੱਕ ਬੇਨਤੀ ਕਰਕੇ ਚੱਲਾਂ। ਹਰ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ, ਜਿੰਨੇ ਵੀ ਗੁਰੂ ਸਾਹਿਬ ਦੇ ਦਰ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਉਣ ਵਾਲੇ ਨੇ, ਧਿਆਨ ਰੱਖਿਓ ਸਾਡਾ ਗੁਰੂ ਨਾਲ ਪਿਆਰ ਕੇਵਲ ਇੱਕ ਦਿਨ ਦਾ ਨਹੀਂ ਹੈ, ਸਾਡਾ ਬਾਣੀ ਦਾ ਪਾਠ ਕਰਨਾ ਕੇਵਲ ਇੱਕ ਜਾਂ ਚੰਦ ਦਿਨਾਂ ਦਾ ਨਹੀਂ। ਮਹਾਰਾਜ ਨੇ ਤੇ ਕਿਹਾ ਸੀ ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ। ਹੁਣ ਅਸੀਂ ਕੀ ਕਰਨਾ ਹੈ, ਆ ਨਿਮਕ ਮਾਤਰ ਉਹ ਬੂੰਦ, ਉਹ ਫਲ ਰੂਪੀ ਬੂੰਦ ਮਿਲ ਜਾਏ ਤੇ ਅੰਦਰ ਦੀ ਪਿਆਸ ਬੁੱਝ ਜਾਏ ਤੇ ਮਿਲਾਪ ਹੋ ਜਾਏ। ਸਾਹਿਬ ਕਹਿੰਦੇ ਇੱਕ ਕੰਮ ਕਰ, ਤੂੰ ਆ ਕੇ ਅਰਦਾਸ ਕਰ। ਕਿਹੜੀ ਅਰਦਾਸ ਕਰਨੀ ਆ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਮੈਂ ਚਾਰੇ ਕੁੰਟਾਂ ਦਿਸ਼ਾਵਾਂ ਚ ਭਟਕਿਆ ਪਰ ਅੰਦਰ ਦੀ ਜਿਹੜੀ ਪਿਆਸ ਸੀ ਕਿਤੋਂ ਵੀ ਨਾ ਬੁਝੀ, ਇਸ ਲਈ ਤੁਹਾਡੇ ਦਰ ਤੇ ਆਇਆ। ਤੇ ਮਹਾਰਾਜ ਜੀ ਕਹਿੰਦੇ ਫਿਰ ਇੱਕ ਕੰਮ ਕਰ, ਜੇ ਤੂੰ ਹਰ ਦਿਨ ਹਰ ਘੜੀ ਹਰ ਪਲ ਆਪਣਾ ਸੁਹਾਵਣਾ ਬਣਾਉਣਾ ਚਾਹੁੰਦਾ ਹੈ, ਜੇ ਆਉਣ ਵਾਲੇ ਸਮੇਂ ਚ ਖੁਸ਼ਹਾਲੀ ਚਾਹੁੰਦਾ ਹੈ, ਤੇ ਫਿਰ ਚੇਤ ਗੋਬਿੰਦ ਆਰਾਧੀਆ ਹੋਵੇ ਆਨੰਦ ਘਣਾ, ਤੇਰੀ ਜ਼ਿੰਦਗੀ ਚ ਘਣਾ ਆਨੰਦ ਆਏਗਾ। ਪਰ ਚੇਤਨਾ ਕਿਵੇਂ ਆ, ਨਿੱਤ ਉੱਠ ਗਾਵੋ ਪ੍ਰਭ ਕੀ ਬਾਣੀ। ਸਭ ਕਹਿੰਦੇ ਜਿਸ ਦਿਨ ਤੋਂ ਇਹ ਆਪਣੇ ਜੀਵਨ ਵਿੱਚ ਨਿੱਤ ਦਾ ਨੇਮ ਬਣਾ ਕੇ ਜੁੜੇਗਾ, ਫਿਰ ਇੱਕ ਦਿਨ ਤੇਰੇ ਜੀਵਨ ਵਿੱਚ ਜ਼ਿੰਦਗੀ ਵਿੱਚ ਐਸੀ ਕਿਰਪਾ ਹੋ ਜਾਏਗੀ ਕਿ ਜਦੋਂ ਅਸੀਂ ਕਿਹਾ ਵੀ ਮਾਲਕ ਜੀ ਸਾਡੀ ਲਾਜ ਰੱਖੋ ਤੇ ਸਭ ਕਹਿੰਦੇ ਤੂੰ ਚੇਤਨਾ ਸ਼ੁਰੂ ਕਰ ਆਰਾਧਨਾ ਸ਼ੁਰੂ ਕਰ ਇੱਕ ਦਿਨ ਕਿਰਪਾ ਹੋਏਗੀ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁੱਖ ਹੁਣ ਦੁੱਖਾਂ ਨਾਹੀਂ ਜਾਏ ਤੇਰੀ ਸੇਜਾ ਹਿਰਦੇ ਦੀ ਸੁੱਖਾਂ ਨਾਲ ਭਰ ਜਾਏਗੀ ਔਰ ਫਿਰ ਜਿੱਦਣ ਤੇਰੇ ਅੰਦਰ ਚਾਤਰਿਕ ਬਣ ਕੇ ਤੂੰ ਆਇਆ ਤੇ ਮਾਲਕ ਨੇ ਨਾਮ ਦੀ ਬੂੰਦ ਤੈਨੂੰ ਕਣੀ ਦੇ ਦਿੱਤੀ ਤੈਨੂੰ ਫਲ ਮਿਲ ਗਿਆ ਫਿਰ ਉਸ ਦਿਨ ਮਹਾਂਦਿਵਸ ਮੂਰਤ ਭਲੇ ਜਿਸ ਕੋ ਨਜ਼ਰ ਕਰੇ ਕਹਿੰਦੇ ਜਿਹਦੇ ਉੱਤੇ ਨਜ਼ਰ ਹੋਈ ਉਹਦਾ ਦਿਨ ਉਹਦਾ ਮਹੀਨਾ ਉਹਦਾ ਸਾਲ ਇਹ ਹਰ ਘੜੀ ਹਰ ਪਲ ਉਹਦਾ ਸਫਲ ਹੋ ਗਿਆ ਅਸੀਂ ਨਿੱਤ ਦੇ ਨੇਮ ਵਿੱਚ ਗੁਰੂ ਸਾਹਿਬ ਦੇ ਦਰ ਤੇ ਜੁੜ ਕੇ ਅੰਮ੍ਰਿਤ ਬਾਣੀ ਦਾ ਅਭਿਆਸ ਕਰਦੇ ਹਾਂ ਇਹ ਬੇਨਤੀ ਕਰਨੀ ਹੈ ਕਿ ਆਪਣੇ ਪਿਆਰਿਆਂ ਦੀ ਆਪਣੇ ਸੇਵਕਾਂ ਦੀ ਲਾਜ ਮਾਲਕ ਜੀ ਰੱਖ ਲਓ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਜੋ ਅੱਜ ਬਖਸ਼ਿਆ ਇਹਦੇ ਵਿੱਚੋਂ ਇੱਕ ਬੂੰਦ ਇੱਕ ਕਣੀ ਸਾਡੇ ਹਿਰਦੇ ਵਿੱਚ ਵਸ ਜਾਏ ਆਓ ਬੜੇ ਪਿਆਰ ਸਤਿਕਾਰ ਨਾਲ ਜੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਰਾਮਕਲੀ ਰਾਗ ਦੇ ਅੰਦਰ ਆਪ ਜੀ ਲੜੀਵਾਰ ਸਰਵਣ ਕਰਦੇ ਆ ਰਹੇ ਹੋ ਜੋ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 901 ਦੇ ਉੱਪਰ ਸਦਾਈ ਮਾਨ ਹੈ ਭਾਈ ਸਾਹਿਬ ਜੀ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੋ ਜੀ
ਰਾਮਕਲੀ ਮਹਲਾ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਣਕ ਕਾਮਨੀ
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਜੋ ਰਾਮਕਲੀ ਰਾਗ ਦੇ ਵਿੱਚ ਹੈ ਪੜਤਾਲ ਦੇ ਰੂਪ ਵਿੱਚ ਹੈ ਔਰ ਤੀਸਰੇ ਘਰ ਦੇ ਵਿੱਚ ਹੈ ਇਹ ਦੂਸਰਾ ਸ਼ਬਦ ਗੁਰੂ ਸਾਹਿਬ ਕਹਿੰਦੇ ਆ ਜਿਹੜੇ ਰੂਪ ਨੇ ਰੰਗ ਨੇ ਆ ਜਿਹੜੀਆਂ ਸੁਗੰਧੀਆਂ ਨੇ ਔਰ ਜਿੰਨੇ ਵੀ ਆ ਸੰਸਾਰ ਦੇ ਵਿੱਚ ਮਾਇਆਵੀ ਭੋਗ ਨੇ ਸਾਹਿਬ ਜੀ ਕਹਿੰਦੇ ਧਿਆਨ ਰੱਖ ਤਿਆਗ ਚਲੇ ਇਹ ਸਭ ਕੁਝ ਇੱਕ ਦਿਨ ਤਿਆਗ ਕੇ ਚਲੇ ਜਾਣਾ ਹੈ ਪਰ ਇਹਦੇ ਨਾਲ ਅਸੀਂ ਮੋਹ ਪਾ ਕੇ ਬੈਠੇ ਹਾਂ ਕਿਉਂ ਬੈਠੇ ਹਾਂ ਕਿਉਂਕਿ ਮਾਇਆ ਛਲੇ ਮਾਇਆ ਨੇ ਹਰ ਇੱਕ ਨੂੰ ਛਲ ਲਿਆ ਹੈ ਮਾਇਆ ਕੀ ਹੈ ਮੋਹਣੀ ਜਿਹੜੇ ਸਾਡੇ ਮਨ ਨੂੰ ਮੋਹ ਲੈਣ ਵਾਲੀ ਹੈ ਤ੍ਰੈ ਗੁਣ ਨੇ ਰਜ ਗੁਣ ਤਮ ਗੁਣ ਸੱਤ ਗੁਣ ਇਹਨਾਂ ਤਿੰਨਾਂ ਨੂੰ ਇਕੱਠਾ ਕਰ ਦਿਓ ਤੇ ਇੱਕ ਨਾਮ ਬਣਦਾ ਹੈ ਮਾਇਆ ਸਾਹਿਬ ਕਹਿੰਦੇ ਆ ਤਿੰਨ ਗੁਣਾਂ ਵਾਲੀ ਮਾਇਆ ਨੇ ਹਰ ਇੱਕ ਨੂੰ ਛਲ ਲਿਆ ਮਾਇਆ ਮਮਤਾ ਮੋਹਣੀ ਸਾਹਿਬ ਕਹਿੰਦੇ ਇਹ ਐਸੀ ਮਮਤਾ ਪਾ ਕੇ ਮੋਹ ਲੈਣ ਵਾਲੀ ਹੈ ਇਹਨੇ ਸਾਰਿਆਂ ਨੂੰ ਛਲ ਲਿਆ ਤੇ ਜਿਹਨਾਂ ਨੂੰ ਛਲਿਆ ਉਹਨਾਂ ਨੂੰ ਰੂਪ ਰੰਗ ਸੁਗੰਧੀਆਂ ਬੜੀਆਂ ਪਿਆਰੀਆਂ ਚੰਗੀਆਂ ਲੱਗਦੀਆਂ ਨੇ ਪਰ ਇਹ ਭਰਮ ਅੰਦਰ ਪਾਲ ਕੇ ਬੈਠੇ ਆ ਉਹ ਜਿਹਨਾਂ ਨੂੰ ਮਾਇਆ ਨੇ ਛਲਿਆ ਕਿ ਇਹ ਸਭ ਕੁਝ ਆਪਣਾ ਹੈ ਇਹ ਰੂਪ ਰੰਗ ਸੁੰਦਰਤਾ ਇਹ ਸੁਗੰਧੀਆਂ ਜਿੰਨੇ ਮਾਇਆ ਦੀ ਪਦਾਰਥ ਭੋਗ ਰਹੇ ਆ ਇਹ ਸਾਰੇ ਦੇ ਸਾਰੇ ਆਪਣੇ ਆ ਮਹਾਰਾਜ ਕਹਿੰਦੇ ਨਹੀਂ ਇੱਕ ਦਿਨ ਤਿਆਗ ਕੇ ਚੱਲਣਾ ਹੈ ਮਾਇਆ ਦੇ ਛਲੇ ਹੋਏ ਜੀਵ ਇੱਕ ਦਿਨ ਇਹ ਸਭ ਕੁਝ ਤਿਆਗ ਕੇ ਚੱਲਣਾ ਹੈ ਕਣਕ ਕਾਮਨੀ ਕਣਕ ਕਹਿੰਦੇ ਆ ਸੋਨੇ ਨੂੰ ਕਾਮਨੀ ਕਹਿੰਦੇ ਇਸਤਰੀ ਨੂੰ ਆ ਜੋ ਸੁੰਦਰ ਇਸਤਰੀ ਦਾ ਮੋਹ ਔਰ ਜਿੰਨੇ ਮਾਇਆਵੀ ਪਦਾਰਥ ਜਿਹੜੇ ਤੂੰ ਅੰਦਰ ਬਣਾ ਕੇ ਬੈਠਾ ਇਹ ਸਾਰੇ ਤਿਆਗ ਕੇ ਇੱਕ ਦਿਨ ਚੱਲਣਾ ਹੈ ਵਿਸ਼ਰਾਮ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਹਨ
ਭੰਡਾਰ ਦਰਦ ਅਰਬ ਖਰਬ ਦੇਖ ਲੀਲਾ ਮਨ ਸਧਾਰੈ
ਸਤਿਗੁਰੂ ਮਹਾਰਾਜ ਜੀ ਅਗਲੇ ਬਚਨਾਂ ਵਿੱਚ ਕਿਰਪਾ ਕਰਦੇ ਸਭ ਕਹਿੰਦੇ ਆ ਜਿੰਨੇ ਵੀ ਦਰਬ ਕਹਿੰਦੇ ਧਨ ਜੋ ਧਨ ਦਾ ਭੰਡਾਰ ਤੇਰੇ ਕੋਲ ਹੈ ਅਰਬ ਤੇ ਖਰਬ ਦੇ ਰੂਪ ਦੇ ਵਿੱਚ ਜਿਹਨੂੰ ਵੇਖ ਕੇ ਤੂੰ ਬੜਾ ਖੁਸ਼ ਹੋ ਰਿਹਾ ਆ ਜਿੰਨੀ ਵੀ ਲੀਲਾ ਤੇਰੀ ਜ਼ਿੰਦਗੀ ਵਿੱਚ ਬਣੀ ਆ ਜਿਹਨੂੰ ਵੇਖ ਕੇ ਤੂੰ ਖੁਸ਼ ਹੁੰਦਾ ਤੇਰਾ ਮਨ ਜਿਹੜਾ ਇਹਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ
ਲਹਿ ਸੰਗ ਗਾਮਨੀ
ਔਰ ਗੁਰੂ ਗੁਰੂ ਸਾਹਿਬ ਜੀ ਕਹਿੰਦੇ ਧਿਆਨ ਰੱਖ, ਭਾਵੇਂ ਉਹ ਰੂਪ ਰੰਗ ਸੀ, ਭਾਵੇਂ ਉਹ ਇਸਤਰੀ ਦੀ ਸੁੰਦਰਤਾ ਸੀ, ਭਾਵੇਂ ਮਦਾ ਮਾਇਆਵੀ ਪਦਾਰਥਾਂ ਦੇ ਭੋਗ ਸਨ, ਤੇ ਜਾਂ ਫਿਰ ਇਸ ਤੋਂ ਇਲਾਵਾ ਅਰਬਾਂ ਖਰਬਾਂ ਦਾ ਧਨ ਦਾ ਖਜ਼ਾਨਾ ਜਿਹਨੂੰ ਵੇਖ ਕੇ ਤੂੰ ਖੁਸ਼ ਹੁੰਦਾ। ਸਾਹਿਬ ਕਹਿੰਦੇ ਨੈ ਸੰਗ ਗਾਮਨੀ, ਇਹਦੇ ਚੋਂ ਇੱਕ ਕੌਡੀ ਵੀ ਤੇਰੇ ਨਾਲ ਨਹੀਂ ਜਾਣੀ। ਕਬੀਰ, ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ, ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ। ਕਬੀਰ, ਇਹ ਤਨ ਜਾਏਗਾ, ਸਕੋ ਤਾਂ ਲਿਹੋ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਆ ਬਹੁਤਾ ਇਹਦਾ ਮਾਣ ਨਾ ਕਰ, ਬਹੁਤਾ ਖੁਸ਼ ਨਾ ਹੋ, ਕਿਉਂਕਿ ਜਿੱਦਣ ਦੁਨੀਆਂ ਤੋਂ ਤੁਰਨਾ ਸਰੀਰਕ ਚੋਲਾ ਛੱਡ ਕੇ, ਇਹਦੇ ਵਿੱਚੋਂ ਇੱਕ ਕੌਡੀ ਵੀ ਤੇਰੇ ਨਾਲ ਨਹੀਂ ਚੱਲਣੀ। ਇਹ ਸਭ ਕੁਝ ਇੱਥੇ ਧਰਿਆ ਧਰਾਇਆ ਰਹਿ ਜਾਣਾ। ਜਾਣਾ ਕੀ ਹੈ? ਸਭ ਕਹਿੰਦੇ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ, ਇਹ ਧਨ ਸਾਰ ਆ ਧਨ ਇਕੱਠਾ ਕਰ, ਜਿਹਦਾ ਤੂੰ ਇਕੱਠਾ ਕਰਕੇ ਮਾਣ ਕਰਦਾ। ਨੈ ਸੰਗ ਗਾਮਨੀ, ਇਹ ਤੇਰੇ ਨਾਲ ਨਹੀਂ ਚੱਲਣਾ ਹੈ।
ਸੁੱਧ ਕਲਤਰ ਭਰਾਤ ਮੀਤ, ਉਰਜੇ ਪਰੇ ਪਰ ਮੋਹ, ਇਹੋ ਬਿਰਖ ਸ਼ਾਮਨੀ।
ਸਭ ਜੀ ਨੇ ਫਿਰ ਅਗਲੀ ਗੱਲ ਕੀਤੀ, ਕਹਿੰਦੇ ਪੁੱਤਰ ਹੈ, ਕਲਤਰ ਦਾ ਅਰਥ ਇਸਤਰੀ ਹੈ, ਭਰਾਤ ਦਾ ਅਰਥ ਭਰਾ, ਮੀਤ ਦਾ ਅਰਥ ਮਿੱਤਰ, ਇਹਨਾਂ ਦੇ ਮੋਹ ਵਿੱਚ ਉਲਝਿਆ ਪਿਆ ਹੈ। ਐਸਾ ਕਹਿੰਦੇ ਭਰਮ ਨੇ ਮੋਹ ਦਾ ਜਾਲ ਭਰਮ ਹੈ ਨਾ, ਕਿ ਇਹ ਸਾਰਾ ਕੁਝ ਆਪਣਾ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ ਭਰਮ ਵਿੱਚੋਂ ਨਿਕਲੋ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ, ਏਕ ਰਘੁਨਾਥ ਇੱਕ ਦੀ ਟੇਕ ਲੈ। ਜਿਹੜੇ ਭਰਮ ਵਿੱਚ ਤੂੰ ਉਲਝਿਆ ਪਿਆ ਤੇ ਤੈਨੂੰ ਇਹਨੇ ਮੋਹ ਦਾ ਜਾਲ ਤੇਰੇ ਅੰਦਰ ਵਿਛਾਇਆ, ਇਹ ਇਸ ਤਰ੍ਹਾਂ ਹੈ ਜਿਵੇਂ ਬਿਰਖ ਦੀ ਛਾਇਆ ਹੋਵੇ, ਜਿਵੇਂ ਇੱਕ ਦਰਖਤ ਦੀ ਛਾਂ ਜਿਹੜੀ ਸਦਾ ਇੱਕ ਥਾਂ ਤੇ ਟਿਕੀ ਨਹੀਂ ਰਹਿੰਦੀ। ਤੇ ਗੁਰੂ ਸਾਹਿਬ ਮਹਾਰਾਜ ਨੇ ਤੇ ਬੜੀ ਕਿਰਪਾ ਕਰਕੇ ਬਾਣੀ ਚ ਸਮਝਾਇਆ। ਔਰ ਪਿਛਲੇ ਸਮੇਂ ਵਿੱਚ ਜਿਹੜਾ ਇੱਕ ਬਿਮਾਰੀ ਦਾ ਦੌਰ ਚੱਲਿਆ, ਉਹਦੇ ਵਿੱਚ ਤਾਂ ਜਿਉਂਦਿਆਂ ਵੇਖਣ ਨੂੰ ਮਿਲਿਆ, ਮੋਇਆਂ ਤੋਂ ਬਾਅਦ ਕਿਹਨੇ ਵੇਖਣਾ, ਜਿਉਂਦਿਆਂ ਵੇਖਣ ਨੂੰ ਮਿਲਿਆ। ਆਪਣੇ ਵੀ ਨੇੜੇ ਜਾਣ ਤੋਂ ਡਰਦੇ ਸਨ। ਬੱਚਿਆਂ ਨੇ ਆਖਿਆ ਜੇ ਕਿਤੇ ਮਾਂ ਜਾਂ ਪਿਤਾ ਦੇ ਰੂਪ ਵਿੱਚ ਕੋਈ ਸਰੀਰ ਛੱਡ ਗਿਆ, ਆਖਿਆ ਤੁਸੀਂ ਵੀਡੀਓ ਕਾਲ ਕਰਕੇ ਉਹਦਾ ਸੰਸਕਾਰ ਦਿਖਾ ਦਿਓ, ਅਸੀਂ ਨਹੀਂ ਉੱਥੇ ਜਾਣਾ। ਮਹਾਰਾਜ ਕਹਿੰਦੇ ਕਿਹੜਾ ਮੋਹ ਪਾਲ ਕੇ ਤੂੰ ਬੈਠਾ? ਜਿਹਨਾਂ ਦੇ ਮੋਹ ਵਿੱਚ ਸੀ ਉਹ ਤਾਂ ਤੇਰੇ ਨੇੜੇ ਆਉਣਾ ਤੇ ਤੈਨੂੰ ਛੂਹਣ ਤੋਂ ਵੀ ਡਰਦੇ ਸਨ। ਹੁਣ ਆਖਿਆ ਅਸੀਂ ਘਰ ਬੈਠੇ ਰਹਾਂਗੇ ਪਰ ਅਸੀਂ ਉੱਥੇ ਕੋਈ ਨਹੀਂ ਜਾਣਾ, ਐਸੀ ਹਾਲਤ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਇਹ ਬਿਰਖ ਦੀ ਛਾਇਆ ਵਰਗੀ ਖੇਡ ਹੈ, ਤੂੰ ਇਸ ਮੋਹ ਵਿੱਚ ਫਸ ਕੇ ਆਪਣੇ ਜੀਵਨ ਨੂੰ ਅਜਾਈ ਨਾ ਗਵਾ।
ਚਰਨ ਕਮਲ ਸਰਨ ਨਾਨਕ, ਸੁਖ ਸੰਤ ਭਾਵ ਮੀ।
ਇਸ ਲਈ ਸੁਖੀ ਕੌਣ ਵਸਦੇ ਆ? ਸੰਤ ਦਾ ਅਰਥ ਗੁਰਮੁਖ ਜਨ, ਜਿਹੜੇ ਰੱਬ ਦੇ ਪਿਆਰੇ ਰੰਗ ਰਤੜੀਆਂ ਰੂਹਾਂ ਨਾਮ ਦੇ ਵਿੱਚ ਲੀਨ ਹੋਣ ਵਾਲੀਆਂ, ਉਹਨਾਂ ਅੰਦਰ ਭਾਵਨਾ ਹੁੰਦੀ ਹੈ, ਪ੍ਰੇਮ ਹੁੰਦਾ ਹੈ, ਸ਼ਰਧਾ ਹੁੰਦੀ ਹੈ, ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਇੱਕੋ ਹੀ ਟੇਕ, ਇੱਕੋ ਹੀ ਆਸਰਾ ਹੈ ਜਿਹਦੇ ਆਸਰੇ ਅਸੀਂ ਇਸ ਭਵਜਲ ਚੋਂ ਤਰ ਸਕਦੇ ਹਾਂ, ਉਹ ਹੈ ਚਰਨ ਕਮਲ। ਉਹ ਵਾਹਿਗੁਰੂ ਜੀ ਦੇ ਕਮਲ ਵਰਗੇ ਚਰਨ, ਜਿਹਦੀ ਸ਼ਰਨ ਵਿੱਚ ਆ ਕੇ ਹੀ ਸੁੱਖ ਮਿਲਦਾ ਹੈ। ਇਸ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ ਆਖਿਆ ਵੀ ਜਿਹੜੇ ਗੁਰਮੁਖ ਜਨ ਹੁੰਦੇ ਨੇ ਉਹ ਵਾਹਿਗੁਰੂ ਜੀ ਦੇ ਚਰਨ ਸ਼ਰਨ ਦੇ ਵਿੱਚ ਆ ਕੇ ਹੀ ਸੁੱਖ ਦੀ ਪ੍ਰਾਪਤੀ ਕਰਦੇ ਹਨ।
ਓਅੰਕਾਰ ਸਤਿਗੁਰ ਪ੍ਰਸਾਦ।
ਅੱਗੇ ਫਿਰ ਇਸ ਲੜੀਵਾਰ ਗੁਰਬਾਣੀ ਕਥਾ ਵਿੱਚ ਆਰੰਭਤਾ ਕਰਦਿਆਂ ਹੋਇਆਂ ਆਖਿਆ, ਇੱਕ ਉਹ ਅਕਾਲ ਪੁਰਖ ਪਰਮੇਸ਼ਵਰ ਜੋ ਸਭਨਾ ਵਿੱਚ ਰਮਿਆ ਹੋਇਆ ਹੈ, ਜਿਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ ਹੁੰਦੀ ਹੈ।
ਰਾਗ ਰਾਮ ਕਲੀ ਮਹੱਲਾ ਨਾਵਾ ਤੇ ਪਦੇ।
ਰਾਮ ਕਲੀ ਰਾਗ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਇੱਥੇ ਆਰੰਭ ਹੁੰਦਾ ਹੈ, ਜੋ ਤੇ ਪਦੇ ਤਿੰਨ ਪਦਿਆਂ ਵਾਲਾ ਇਹ ਪਾਵਨ ਸ਼ਬਦ ਹੈ।
ਜੇ ਮਨ ਓਟ ਲਿਹੋ ਹਰ
ਬਣਤਰ ਮਹਾਰਾਜ ਜੀ ਕਹਿੰਦੇ ਦੇਖੋ ਕੈਸੀ ਬਣਤਰ ਗੁਰੂ ਸਾਹਿਬ ਨੇ ਬਣਾਈ। ਪਹਿਲਾਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਆਖਿਆ ਵੀ ਆ ਸੁੱਤ ਕਲੱਤਰ ਭਰਾਤ ਮੀਤ ਉਰਜ ਪਰੇ ਹੋ, ਤੂੰ ਇਹਨਾਂ ਵਿੱਚ ਉਲਝਿਆ ਪਿਆ ਔਰ ਦਰਬ ਖਰਬ ਵੇਖ ਕੇ ਤੂੰ ਆਪਣੇ ਮਨ ਨੂੰ ਕਹਿੰਦੇ ਬੜਾ ਖੁਸ਼ ਰੱਖੀ ਬੈਠਾ, ਧਿਆਨ ਰੱਖੀ ਇਹਦੇ ਵਿੱਚੋਂ ਕਿਸੇ ਤੇਰੇ ਕੰਮ ਨਹੀਂ ਆਉਣਾ। ਤੇ ਗੁਰੂ ਤੇਗ ਬਹਾਦਰ ਸਾਹਿਬ ਕੀ ਕਹਿੰਦੇ ਸਭ ਕਹਿੰਦੇ ਮਨ ਆਪਣੇ ਆਪਣੇ ਮਨ ਨੂੰ ਸਮਝਾਓ। ਸਮਝਾਉਣਾ ਕੀ ਹੈ, ਰੇ ਮਨ ਓਟ ਲਿਹੋ ਹਰਨਾਮਾ, ਕਿਉਂਕਿ ਸਾਥ ਨਾ ਚੱਲ ਬਿਨ ਭਜਨ, ਇਸ ਜਿੰਦ ਦੇ ਨਾਲ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਕੱਖ ਵੀ ਸਾਡੇ ਨਾਲ ਨਹੀਂ ਜਾਣਾ। ਇਸ ਲਈ ਮਨ ਤੂੰ ਪਰਮੇਸ਼ਵਰ ਦੇ ਨਾਮ ਦੀ ਓਟ ਲੈਣਾ ਕਰ।
ਜਾ ਕੈ ਸਿਮਰਨ ਦੁਰਮਤ ਨਾਸੈ ਪਾਵ ਹੈ ਪਦ ਨਿਰਵਾਨਾ।
ਜਿਹਦੇ ਨਾਮ ਦਾ ਸਿਮਰਨ ਕੀਤਿਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਖਦੇ ਨੇ ਦੁਰਮਤ ਭੈੜੀ ਮਤ ਦਾ ਨਾਸ਼ ਹੋ ਜਾਂਦਾ ਹੈ। ਮਨ ਤੂੰ ਨਾਮ ਦਾ ਆਸਰਾ ਲੈ, ਨਾਮ ਦਾ ਆਸਰਾ ਲਿੱਤਿਆਂ ਭੈੜੀ ਮਤ ਨਾਸ਼ ਹੋ ਜਾਵੇਗੀ ਔਰ ਉਹ ਨਿਰਮਾਣ ਪਦਵੀ ਜਿਹੜੀ ਉੱਤਮ ਪਦਵੀ ਹੈ ਤਿੰਨ ਗੁਣਾਂ ਤੋਂ ਉੱਪਰ ਉੱਠ ਜਾਣ ਵਾਲੀ ਚੌਥੀ ਅਵਸਥਾ ਜਿਹਦੇ ਵਿੱਚ ਮਨ ਸ਼ਾਂਤ ਹੋ ਜਾਂਦਾ ਹੈ, ਮਨ ਵਿੱਚ ਸਹਿਜ ਆ ਜਾਂਦਾ ਹੈ, ਮਨ ਵਿੱਚ ਟਿਕਾ ਆ ਜਾਂਦਾ ਹੈ, ਸਭ ਕਹਿੰਦੇ ਉਹ ਉੱਤਮ ਪਦਵੀ ਪ੍ਰਾਪਤ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਸਮਝਾਉਂਦੇ ਹਨ
ਬਾਗੀ ਤੇ ਜਨ ਕੋ ਜਾਣੋ ਜੋ ਹਰ ਕੇ ਗੁਣ ਗਾਵੇ।
ਅਸਲ ਵਿੱਚ ਉਹ ਵੱਡੇ ਭਾਗਾਂ ਵਾਲੇ ਨੇ ਜਿਹੜੇ ਪਰਮੇਸ਼ਵਰ ਦੇ ਗੁਣ ਗਾਉਂਦੇ ਆ। ਅਸੀਂ ਪਤਾ ਕਿਹਨੂੰ ਕਹਿੰਦੇ ਹਾਂ, ਜਿਹਨੇ ਕੋਠੀ ਬੜੀ ਵੱਡੀ ਬਣਾ ਲਈ ਅਸੀਂ ਕਹਿੰਦੇ ਹਾਂ ਬੜੇ ਵੱਡੇ ਭਾਗ। ਜੇ ਕਿਤੇ ਕਿਸੇ ਨੇ ਹਵਾਈ ਜਹਾਜ਼ ਦਾ ਸਫ਼ਰ ਕਰ ਲਿਆ ਕਹਿੰਦੇ ਕਿੱਡੇ ਵੱਡੇ ਭਾਗ, ਕਿਸੇ ਨੇ ਵੱਡੀ ਗੱਡੀ ਲੈ ਲਈ। ਅਸੀਂ ਮਾਇਆਵੀ ਜਾਲ ਵਿੱਚ ਫਸੇ ਹੋਏ ਲੋਕ ਸੋਚਦੇ ਹਾਂ ਵੱਡੇ ਭਾਗ ਇਹਨੂੰ ਕਹਿੰਦੇ ਆ, ਪਰ ਮਹਾਰਾਜ ਕਹਿੰਦੇ ਨਹੀਂ, ਇਹੋ ਜਿਹੇ ਵੱਡੇ ਵੱਡੇ ਜੋ ਦੇਸਾ ਲੋਕ ਤਿੰਨ ਕੋ ਵਿਆਪੈ ਚਿੰਤਾ, ਅੰਦਰ ਚਿੰਤਾ ਦਾ ਰੋਗ ਤੇ ਉਹਨਾਂ ਨੂੰ ਵੀ ਸਤਾਈ ਜਾਂਦਾ ਹੈ। ਅਸਲ ਵਿੱਚ ਵਡਭਾਗੀ ਉਹ ਹੈ ਜਿਹੜਾ ਗੁਰਮੁਖ ਸਤਸੰਗ ਵਿੱਚ ਬੈਠ ਕੇ ਨਾਮ ਦੇ ਗੁਣ ਗਾਉਂਦਾ ਹੈ। ਦੇਖੋ ਸਮਾਜਿਕ ਤਲ ਤੇ ਆਪਾਂ ਚੱਲਦੇ ਹਾਂ ਤੇ ਕਈਆਂ ਨੇ ਆ ਰਾਤ ਨੱਚ ਟੱਪ ਕੇ ਲੰਘਾਈ ਹੋਣੀ ਆ, ਪਤਾ ਨਹੀਂ ਕੀ ਕੁਛ ਦੁਨੀਆਂ ਦੇ ਰੰਗਾਂ ਵਿੱਚ ਰੰਗੇ ਹੋਣੇ ਆ, ਪਰ ਉਹ ਭਾਗਾਂ ਵਾਲਾ ਸੀ ਜਿਹੜਾ ਕਹਿੰਦਾ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਦਿਨ ਹੋਵੇ ਰਾਤ ਹੋਵੇ। ਜੇ ਸੱਚਾਈ ਨੂੰ ਜਾਣਨਾ ਹੈ ਤੇ ਸੱਚ ਤਾਂ ਇਹ ਹੈ ਕਿ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਨਾ ਕੋਈ ਜਾ ਕਰਤਾ ਸਿਰਜੀ ਕੋ ਸਾਜੇ ਆਪੇ ਜਾਣੇ ਸੋਈ। ਅਸੀਂ ਉਸ ਪਾਸੇ ਨਹੀਂ, ਆ ਜੀਵਨ ਦਾ ਇੱਕ ਇੱਕ ਪਲ ਜਿਹੜਾ ਸਾਨੂੰ ਮਿਲ ਰਿਹਾ ਉਹਦੇ ਵਿੱਚ ਅਸੀਂ ਵਡਭਾਗੀ ਬਣਨਾ। ਮਹਾਰਾਜ ਕਹਿੰਦੇ ਨੇ ਵਡਭਾਗੀ ਕੌਣ ਹੈ, ਜਿਹੜੇ ਗੁਰਮੁਖ ਜਨ ਪਰਮੇਸ਼ਵਰ ਦੇ ਗੁਣ ਗਾਉਂਦੇ ਹਨ।
ਜਨਮ ਜਨਮ ਕੇ ਪਾਪ ਖੋਏ ਕੈ ਫੁੱਲ ਬੈਕੁੰਠ ਸਦਾਵੈ।
ਜਿਹੜੇ ਗੁਰਮੁਖ ਵੱਡੇ ਭਾਗਾਂ ਵਾਲੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ ਜਨਮਾਂ ਜਨਮਾਂ ਦੇ ਪਾਪ ਮਿਟਾ ਕੇ ਔਰ ਬੈਕੁੰਠ ਉਸ ਮਾਲਕ ਦੇ ਘਰ ਵਿੱਚ ਉਹਨਾਂ ਦਾ ਵਸੇਵਾ ਹੋ ਜਾਂਦਾ ਹੈ, ਜਿਹਨੂੰ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਓ, ਜਿੱਥੇ ਕੋਈ ਦੁੱਖ ਗਮ ਨਹੀਂ ਹੁੰਦਾ, ਕਹਿੰਦੇ ਉਸ ਬੈਕੁੰਠ ਦੇ ਵਿੱਚ ਉਹਨਾਂ ਦਾ ਵਸੇਵਾ ਹੋ ਜਾਂਦਾ ਜਾਂ ਉਸ ਪਾਸੇ ਨੂੰ ਉਹ ਚੱਲਦੇ ਨੇ ਆਪਣੇ ਜਨਮਾਂ ਜਨਮਾਂ ਦੇ ਪਾਪ ਮਿਟਾ ਕੇ।
ਅਜਾ ਮਾਲਕ ਅੰਤ ਕਾਲ ਮਹਿ ਨਾਰਾਇਣ ਸੁਧ ਆਈ।
ਅਜਾ ਮਲ ਸਾਰੀ ਜ਼ਿੰਦਗੀ ਪਾਪ ਕਮਾਉਣ ਵਾਲਾ, ਅੰਤਲੇ ਸਮੇਂ ਇੱਕ ਨੁਕਤਾ ਇੱਕ ਜੁਗਤੀ ਮਿਲ ਗਈ ਤੇ ਕਹਿੰਦੇ ਉਸ ਜੁਗਤੀ ਦੇ ਨਾਲ ਨਾਰਾਇਣ ਸੁਧ ਆਈ, ਜੋ ਨਿਰੰਕਾਰ ਦੀ ਸੁਧ ਸੀ ਵੀ ਮਨਾ ਸਾਰੀ ਜ਼ਿੰਦਗੀ ਪਾਪ ਹੀ ਕਮਾਉਂਦਾ ਰਿਹਾ। ਜਾਂ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਸਾਂਝਾ ਕਰਦਾ ਚੱਲਾਂ, ਸਾਹਿਬ ਕਹਿੰਦੇ ਇਹ ਸਰੀਰਾਂ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿਆ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜੱਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਸਾਰੀ ਉਮਰ ਪਾਪ ਕਮਾਏ ਅਜਾ ਮਲ ਨੂੰ ਸਮਝ ਆਈ ਅੰਤ ਵੇਲੇ ਸੁਧ ਆਈ ਤੇ ਨਿਰੰਕਾਰ ਨਾਲ ਜੁੜ ਗਿਆ।
ਜਾ ਗਤ ਕੋ ਜੋਗੀ ਸੁਰ ਬਾਂਛਤ ਸੋ ਗਤ ਛਿਨ ਮਹਿ ਪਾਈ।
ਵੱਡੇ ਵੱਡੇ ਜੋਗੀ ਜੋਗ ਰਾਜ ਬੜੇ ਬੜੇ ਯੋਗ ਸਾਧਨਾਵਾਂ ਕਰਨ ਵਾਲੇ ਵੀ ਜਿਹੜੇ ਬਾਂਛਦੇ ਚਾਹੁੰਦੇ ਨੇ ਕਿ ਸਾਨੂੰ ਮੁਕਤੀ ਮਿਲ ਜਾਏ, ਮੋਕਸ਼ ਮਿਲ ਜਾਏ। ਕਹਿੰਦੇ ਨੇ ਅਜਾ ਮਲ ਨੂੰ ਜਿਹੜੀ ਸੁੱਧ ਆਈ, ਉਹਨੇ ਪਰਮੇਸ਼ਵਰ ਦਾ ਨਾਮ ਜਪਿਆ, ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾ ਮਲ ਉਦਰਿਓ ਗਨਕਾ ਹੋ ਗਤ ਪਾਈ। ਕਹਿੰਦੇ ਉਸ ਛਿੰਨ ਵਿੱਚ ਹੀ ਆਪਣੀ ਜ਼ਿੰਦਗੀ ਦਾ ਬੇੜਾ ਪਾਰ ਕਰ ਗਿਆ, ਜਿਹਨੂੰ ਬੜੇ ਬੜੇ ਜੋਗੀ ਯੋਗ ਸਾਧਨਾਵਾਂ ਕਰਕੇ ਵੀ ਨਹੀਂ ਪਾ ਸਕਦੇ।
ਨਾਹਿਲ ਬੋਲੇ ਨਾਹਿਲ ਕਛ ਵਿਦਿਆ, ਧਰਮ ਕੌਣ ਗਜੇ ਕੀ ਨਾ।
ਇਹ ਵਾਹਿਗੁਰੂ ਜੀ, ਕੋਈ ਗੁਣ ਨਹੀਂ ਹੈ, ਕੁਛ ਵੀ ਪੱਲੇ ਨਹੀਂ ਹੈ, ਕੋਈ ਵਿਦਿਆ ਦਾ ਆਸਰਾ, ਗਿਆਨ ਦਾ ਆਸਰਾ ਨਹੀਂ ਹੈ। ਬਸ ਹੁਣ ਤਾਂ ਇੱਕ ਬੇਨਤੀ ਹੈ ਕਿ ਮਾਲਕ ਜੀ, ਬਸ ਗਿਆਨ ਧਿਆਨ ਕਿਛ, ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਸਾਡੇ ਕੋਈ ਗੁਣ ਨਹੀਂ ਹੈ, ਕੋਈ ਅੰਦਰ ਵਿਦਿਆ ਦਾ ਕੋਈ ਮਾਣ ਨਹੀਂ ਹੈ, ਬਸ ਅੰਦਰ ਭਾਂਡਾ ਜਿਹੜਾ ਗੁਣਾਂ ਤੋਂ ਖਾਲੀ ਅਵਗੁਣਾਂ ਨਾਲ ਭਰਿਆ ਹੈ।
ਨਾਨਕ ਬਿਰਗ ਰਾਮ ਕਾ ਦੇਖੋ ਅਭੈ ਦਾਨ ਤੇਹੋ ਦੀਨਾ।
ਅਜਾਮਲ ਨੇ ਅਰਦਾਸ ਕੀਤੀ, ਪੁਕਾਰ ਕੀਤੀ, ਆ ਅਜਾਮਲ ਪਪੀਹਾ ਬਣ ਗਿਆ। ਦੇਖੋ ਅੱਜ ਹੁਕਮ ਵੀ ਗੁਰੂ ਰਾਮਦਾਸ ਜੀ ਨੇ ਬਖਸ਼ਿਆ ਤੇ ਸਮਾਪਤੀ ਵੀ ਇੱਥੇ ਆ ਕੇ ਹੁਣ ਲੱਗੀ ਹੈ। ਪਪੀਹਾ ਬਣ ਕੇ ਪੁਕਾਰ ਕੀਤੀ, ਫਿਰ ਨਾਨਕ ਬਿਰਧ ਰਾਮ ਕਾ ਦੇਖੋ, ਕਹਿੰਦੇ ਉਸ ਮਾਲਕ ਦਾ ਬਿਰਧ ਸੁਭਾਅ ਵੇਖੋ। ਕਹਿੰਦੇ ਜਿਹਨੂੰ ਅੰਤ ਵੇਲੇ ਸੁੱਧ ਆ ਗਈ ਸੀ, ਉਹਨੇ ਪਰਮੇਸ਼ਵਰ ਦੇ ਨਾਮ ਦੀ ਭਗਤੀ ਕੀਤੀ ਔਰ ਐਸੀ ਬਖਸ਼ਿਸ਼ ਮਿਲ ਗਈ, ਅਭੈ ਦਾਨ, ਭੈ ਤੋਂ ਰਹਿਤ, ਮੌਤ ਦਾ ਭੈ ਵੀ ਅੰਦਰੋਂ ਖਤਮ ਹੋ ਗਿਆ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਅਭੈ ਦਾਨ ਦੀ ਦਾਤ ਅਜਾ ਮਲ ਨੂੰ ਦਿੱਤੀ ਹੈ, ਇਸ ਲਈ ਗੁਰੂ ਸਾਹਿਬ ਕਹਿੰਦੇ ਹੇ ਮਨ, ਤੂੰ ਵੀ ਐਸੇ ਨਾਮ ਦਾ ਆਸਰਾ ਲੈ ਤੇ ਪੁਕਾਰ ਕਰ। ਆਓ ਸਾਰੇ ਰਲ ਕੇ ਪੁਕਾਰ ਕਰੀਏ ਆਪਾਂ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਬਰਬ ਆਇਆ, ਫਿਰਤ ਫਿਰਤ ਬਰਬ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ,
ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ।
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ,
ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ।
ਪਾਤਸ਼ਾਹ ਜੀ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ, ਸਮੁੱਚੀ ਸਾਧ ਸੰਗਤ ਜੀ ਦਾ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਕੋਟਾਨਕੋਟ ਧੰਨਵਾਦ, ਭਾਈ ਸਾਹਿਬ ਜੀ ਦਾ ਜਿਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਬਾਣੀ ਪੜ੍ਹਦਿਆਂ ਸਹਿਯੋਗ ਦਿੱਤਾ। ਅੱਜ ਵੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਮਹਾਰਾਜ ਬਖਸ਼ ਦੇਣ ਸਭਨਾਂ ਨੂੰ, ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਬਖਸ਼ਣ, ਸਵਾਸ ਸਵਾਸ ਨਾਮ ਦਾ ਰੰਗ ਅੰਦਰ ਕਿਤੇ ਚੜ੍ਹ ਜਾਏ। ਇਸ ਪਾਵਨ ਬਚਨਾਂ ਦੇ ਰਾਹੀਂ ਆਓ ਸਮਾਪਤੀ ਕਰੀਏ। ਗੁਰੂ ਸਾਹਿਬ ਸਭਨਾਂ ਤੇ ਮਿਹਰ ਕਰਨਗੇ।
ਨਾਹਿਲ ਗੁਣ ਨਾਹਿਲ ਕਛ ਵਿਦਿਆ, ਧਰਮ ਕੌਣ ਗਜ ਕੀਨਾ।